ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਾ ਚਿਲਤਨਾ ਕੁਟੁਮ ਕਾਲੜੀ ਮਸ
ਰਾਗੀ ਸਿੰਘਾਂ ਦੀ ਰਚਨਾ ਤੋਂ ਬਹੁਤ ਹੀ ਅਦਭੁਤ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਪ੍ਰਾਪਤ ਹੋਏ ਪਾਵਨ ਮਹਾਵਾਕ ਮੁੱਖ ਵਾਕ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗਰੀਬਨਵਾਦ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਸਤਿਗੁਰਾਂ ਦੀ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਇਸ ਪਾਵਨ ਸ਼ਬਦ ਦੀ ਉਥਾਨਕਾ ਮਹਾਂਪੁਰਸ਼ ਦੱਸਦੇ ਹਨ ਕਿ ਤਲੰਬੇ ਨਗਰ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਗਏ ਨੇ, ਭਾਈ ਮਰਦਾਨਾ ਜੀ ਜਦੋਂ ਸੱਚਖੰਡ ਗਮਨ ਕਰ ਗਏ ਤਾਂ ਉਨ੍ਹਾਂ ਦੇ ਸਪੁੱਤਰ ਭਾਈ ਸਜਾਦੇ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਖੁਰਮ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਪਾਤਸ਼ਾਹ ਨੇ ਤਲੰਬੇ ਨਗਰ ਆ ਕੇ ਪੜਾਅ ਕੀਤਾ। ਇੱਥੇ ਜਦੋਂ ਸਤਿਗੁਰੂ ਜੀ ਉਤਰੇ ਤਾਂ ਸੱਜਣ ਨਾਮ ਦਾ ਇੱਕ ਵਿਅਕਤੀ ਇੱਥੇ ਰਹਿੰਦਾ ਹੈ ਜਿਹਨੂੰ ਇਤਿਹਾਸ ਵਿੱਚ ਸੱਜਣ ਠੱਗ ਲਿਖਿਆ। ਇਹਨੇ ਆਪਣੇ ਸਰੀਰ ਤੇ 12 ਤਿਲਕ ਲਾਏ ਹੋਏ ਨੇ, ਪੂਰੀ ਧਾਰਮਿਕ ਲਿਬਾਸ ਧਾਰਮਿਕ ਭੇਖ ਬਾਹਰੋਂ ਧਾਰਨ ਕੀਤਾ ਹੋਇਆ, ਸੋਹਣੇ ਮੰਦਰ ਬਣਾਏ ਹੋਏ ਨੇ। ਜਦੋਂ ਕੋਈ ਮੁਸਾਫਿਰ ਆਉਂਦੇ ਜਾਂਦੇ ਨੇ ਤਾਂ ਉਹਨਾਂ ਨੂੰ ਅੰਦਰ ਡੱਕ ਕੇ ਉਹਨਾਂ ਪਾਸ ਜੋ ਕੁਝ ਹੁੰਦਾ ਲੁੱਟ ਲੈਂਦਾ, ਖੋਹ ਲੈਂਦਾ ਔਰ ਉਹਨਾਂ ਦਾ ਕਤਲ ਕਰ ਦਿੰਦਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਇੱਥੇ ਗਏ ਤੇ ਭਾਈ ਸਜਾਦੇ ਨੂੰ ਇਹਨੇ ਪਕੜ ਲਿਆ ਸੀ। ਮਹਾਰਾਜ ਜੀ ਕਹਿੰਦੇ ਚੱਲ ਭਾਈ ਬਾਲਿਆ, ਭਾਈ ਸਜਾਦਾ ਪਕੜਿਆ ਗਿਆ, ਜਾ ਕੇ ਉਹਨੂੰ ਛੁਡਾ ਲਈਏ। ਜਦੋਂ ਸੱਜਣ ਠੱਗ ਦੇ ਕੋਲ ਪਹੁੰਚੇ ਤੇ ਸੱਜਣ ਨੇ ਸਰੀਰ ਤੇ 12 ਤਿਲਕ ਲਾਏ ਹੋਏ, ਬਾਹਰੋਂ ਬੜਾ ਸੁੰਦਰ ਧਾਰਮਿਕ ਲਿਬਾਸ ਧਾਰਨ ਕੀਤਾ ਹੋਇਆ, ਗਰੀਬਨਵਾਜ ਪਾਤਸ਼ਾਹ ਨੇ ਆਖਿਆ ਸੱਜਣ ਸਾਡਾ ਸੇਵਕ ਹੈ ਇੱਥੇ, ਪਹਿਲਾਂ ਤਾਂ ਇਹ ਝੂਠ ਬੋਲਿਆ। ਅੰਦਰੋਂ ਭਾਈ ਸਜਾਦੇ ਨੇ ਗੁਰਦੇਵ ਦੀ ਆਵਾਜ਼ ਸੁਣੀ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਅੰਦਰ ਬੰਨਿਆ ਗਿਆ। ਪਾਤਸ਼ਾਹ ਨੇ ਬਾਹਰ ਲਿਆ ਕੇ ਉਹਨੂੰ ਬੰਧਨ ਮੁਕਤ ਕੀਤਾ। ਗੁਰਦੇਵ ਦਾ ਪ੍ਰਤਾਪ ਇੰਨਾ ਸੀ ਕਿ ਗੁਰਦੇਵ ਦੇ ਪ੍ਰਤਾਪ ਨੂੰ ਵੇਖ ਕੇ ਸੱਜਣ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਕੇ ਨਮਸਕਾਰ ਕਰਕੇ ਮਾਫੀ ਮੰਗਦਾ। ਤਾਂ ਉਸ ਵਕਤ ਉਹਦੀ ਦਸ਼ਾ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਬੁਖਾਰ ਬਿੰਦ ਚ ਉਚਾਰਨ ਕੀਤਾ ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਆ ਹੈ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮਹੱਲਾ ਪਹਿਲਾ ਕਰ ਸੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ 6ਵੇਂ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾ ਚਰਨ ਸਾਹਿਬ ਜੀ ਨੇ ਕੀਤਾ, ਅਕਾਲ ਪੁਰਖ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ, ਸਜਾਤੀ ਬਜਾਤੀ ਸਬਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸੰਸਕ੍ਰਿਤ ਦੇ ਆਪ ਧਾਤੂ ਤੋਂ ਓਅੰਕਾਰ ਬਣਿਆ, ਜਿਸ ਦੀ ਵਿਆਖਿਆ ਇੱਦਾਂ ਕਰਦਿਆ ਰੱਖਿਆ ਕਰਨ ਵਾਲਾ। जो चारणे मात्र से रखिया करे उन्हों कह दिया वो अंकार जो सारे संसार दे जीवा का रखवाला है राखा एक हमारा स्वामी सगल कटाका अंतरजामी जो सारिया विच व्यापक है और सर्ब का प्रकाशक है उत्पत्ति करता है पालना करता है संवारदा है सतगुर प्रसाद सत का उपदेश देने वाले गुरु की कृपा द्वारा किस पार ब्रह्म परमेश्वर के स्वरूप की प्राप्ति होंदी है। गुरु खालसा जी आस्थावान हमेशा जदों भी कोई शब्द उचारदा है कोई पुस्तक लिखदा कोई काव्य का छंद लिखदा तो आस्तक व्यक्ति हमेशा अपने इष्ट देव का मंगलाचरण करता है। यह मर्यादा रही है भारतीय साहित्य की भी और गुरमत साहित्य की भी जेड़े परमेश्वर की होंद नूं नहीं मनदे नास्तक ने उन्हां दीआं लिखीआं पुस्तकां भी मिलदीआं ने जिन्हां नूं चार वाक का सिद्धांत कहिंदे अजकल मार्क्सवाद कह दिंदे है वह चार वाकियां दे जितने ग्रंथ लिखे जांदे ने उन्हां दे प्रारंभ विच किते भी मंगलाचरण नहीं आउंदा क्योंकि वह इष्ट मनदे ही नहीं किसे नूं परमेश्वर की होंद नूं मनदे नहीं। आस्थावान अकाल पुरख परमेश्वर नूं अपना इष्ट मनदे है। आम करके जदों कोई कविता लिखी जाती है भारतीय साहित्य विच तां उह प्रारंभ दे विच कोई गणेश का मंगलाचरण करता है कोई सरस्वती का मंगलाचरण करता है कोई अपने इष्ट देव का मंगलाचरण करता है। सतगुरु जी जदों अपने पावन शब्द उच्चारण करते हैं तो अकाल पुरख परमेश्वर का मंगलाचरण करते हैं क्योंकि गुरु नानक साहब के आराध्य है गुरु नानक साहब के इष्ट अकाल पुरख वाहगुरु पार ब्रह्म परमेश्वर जी हैं। अज के जड़े नवीन लिखारी ने चाहे गुरमत साहित्य लिखते ने गुरमत के संबंध में पुस्तक लिखते ने पर उन्होंने प्रारंभ में कदे भी कित उन्होंने मंगल नहीं लिखा होंगे। जे असी अपना पुराना साहित्य वेखते हैं इतिहास वेखते हैं चाहे वह गुरविलास हैं चाहे वह श्री गुरु शोभा है चाहे वह सूरज प्रकाश है चाहे वह गुरु नानक प्रकाश है चाहे वह तवारीख गुरु खालसा है चाहे वह पंथ प्रकाश है चाहे वह प्राचीन पंथ प्रकाश है जितनिया भी चाहे वह जन्म साखियां हैं साडा जितना भी साहित्य पुराना इतिहास का लिखा मिलता है वो प्रारंभ के मंगलाचरण उन्होंने महापुरशों वालों किया गया क्योंकि परमेश्वर की होद मनते ने जदों कोई पुस्तक वेख्या करते सन पहला वो प्रारंभ च वेख लेंदे भी इष्ट देव परमेश्वर मनदा फिर धार्मिक पुरश उस ग्रंथ में अपनी प्रवृत्ति करते सन पर अज के नवीन लिखारी पछमी सभ्यता के आधार से पुस्तक लिखते हैं भावें कि मनते ने गुरु नानक गुरु परमेश्वर अकाल पुरख न पर अपन पुस्तक के प्रारंभ में किते भी एक ओंकार जा अकाल पुरख वाहगुरु परमेश्वर का मंगल अपने इष्ट देव का मंगल नहीं करते ऐसी परंपरा अज के समय से चल पई है जो योग नहीं है। सिख धर्म नाल संबंधित जितनिया भी पुस्तक लिखिया जान उन्होंने प्रारंभ के अपने इष्ट का मंगल करना उन्होंने लिखारियों वालों आवश्यक होना चाहिए ता जो ये संसार विच प्रगट होवे कि अपने इष्ट देव नूं मनण वाले आस्तक ने परमेश्वर दी होंद नूं मनदे है। एक ओंकार सतगुर प्रसाद यह मंगलाचरण है अकाल पुरख वाहगुरु परमेश्वर दा इहनूं वस्तु निर्देश मंगल कहिंदे ने जिहदे च अकाल पुरख वाहगुरु परमेश्वर दी विशा वस्तु स्वरूप का वर्णन होया है कि एक अदुती है ओंकार सारियां विच व्यापक और सर्व दा प्रकाशक है त्रई काल सत है गुर चेतन है प्रसाद आनंद स्वरूप है और सतगुरां की कृपा द्वारा उस परमेश्वर के स्वरूप की प्राप्ति होंदी है।
जल महाराज
जी प्रमाण देंदे उदाहरण देंदे हैं। महाराज जी कहिंदे सज्जन कह दा जिहड़ा भांडा हुंदा ना कांसी दा वो वेखण नूं बड़ा साफ उजला ते चिलकना चमकदार हुंदा पर जदों उहनूं घोटम मलिया जांदा रगड़िया जांदा तां उहदे विच्चों काले रंग दी शाही निकलदी है जिहड़े कह दे भांडे हुंदे उहनूं तुसीं जिन्ना मांझोगे उहदे विच्चों उतनी कालख जिहड़ी है निकलदी चली जाएगी। इह कह दे भांडे दी क्यों कह सकते हैं भी एक औगण है कि बाहरों चमकदार है ਚਿਲਕਣਾ ਹੈ, ਬੜਾ ਸੋਹਣਾ ਲੱਗਦਾ, ਪਰ ਅੰਦਰੋਂ ਉਹਨੂੰ ਜਦੋਂ ਮਲਿਆ ਵੇਖੀਏ ਤੇ ਕੇਵਲ ਕਾਲਖ ਨਿਕਲਦੀ ਹੈ। ਹਾਂਜੀ,
ਧੁੱਤਿਆ ਝੂਠ ਨਾ ਉਤਰੇ ਦੂਸੋ ਧੋਵਾ ਤੁਸੇ।
ਜੇ ਉਹਨੂੰ ਧੋਈਏ ਤੇ ਧੋਤਿਆਂ ਉਹਦੀ ਝੂਠ ਨਹੀਂ ਉਤਰਦੀ, ਭਾਵੇਂ 100 ਵਾਰੀ ਵੀ ਧੋਈ ਜਾਈਏ ਨਾ, ਫਿਰ ਉਹਦੇ ਵਿੱਚੋਂ ਕਾਲਖ ਨਿਕਲੀ ਜਾਣੀ ਹੈ, ਕਾਲਖ ਦੀ ਝੂਠ ਉਹਦੇ ਚੋਂ ਨਿਕਲੀ ਜਾਣੀ। ਜਿਵੇਂ ਮਿੱਟੀ ਦਾ ਭਾਂਡਾ ਉਹਦੇ ਚ ਇੱਕ ਵਾਰੀ ਖਾ ਲਿਆ ਜਾਵੇ ਤੇ ਮੁੜ ਕੇ ਉਹਨੂੰ ਜੂਠਾ ਹੀ ਸਮਝਿਆ ਜਾਂਦਾ, ਉਹ ਸ਼ੁੱਧ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਕਹਿ ਦਾ ਭਾਂਡਾ ਹੈ ਉਹਨੂੰ ਵੀ ਧਰਮ ਸ਼ਾਸਤਰਾਂ ਦੇ ਵਿੱਚ ਸ਼ੁੱਧ ਨਹੀਂ ਮੰਨਿਆ ਜਾਂਦਾ, ਜਿੰਨੀ ਵਾਰ ਮਰਜ਼ੀ ਧੋ ਲਓ ਉਹਨੂੰ ਜੂਠਾ ਹੀ ਮੰਨਿਆ ਜਾਂਦਾ, ਕਿਉਂਕਿ ਉਹਦੇ ਚੋਂ ਕਾਲਖ ਦੀ ਜੂਠ ਨਿਕਲੀ ਜਾਣੀ ਹੈ। ਪਾਤਸ਼ਾਹ ਕਹਿੰਦੇ ਤੈਂ ਆਪਣੇ ਸਰੀਰ ਤੇ ਧਾਰਮਿਕ ਲਿਬਾਸ ਧਾਰਨ ਕੀਤਾ, 12 ਤਿਲਕ ਲਾਏ ਹੋਏ ਨੇ, ਜਨੇਊ ਪਾਇਆ ਹੋਇਆ, ਇਹ ਬਾਹਰਲਾ ਚਿਲਕਣਾ ਭਾਂਡਾ ਤੇਰਾ ਬਣਿਆ ਹੋਇਆ, ਪਰ ਅੰਦਰ ਤੂੰ ਠੱਗੀਆਂ ਤੇ ਵਿਕਾਰਾਂ ਦੀ ਬਿਰਤੀ ਦੀ ਕਾਲਖ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਅੰਦਰ ਤੱਕ ਵੇਖਦੀ ਹੈ ਗੁਰੂ ਖਾਲਸਾ ਜੀ। ਅਸੀਂ ਕੇਵਲ ਬਾਹਰੀ ਸਵਰੂਪ ਨੂੰ ਵੇਖਦੇ ਹਾਂ, ਬਾਹਰੀ ਪਹਿਰਾਵੇ ਨੂੰ ਵੇਖਦੇ ਹਾਂ, ਔਰ ਬਾਹਰੀ ਪਹਿਰਾਵੇ ਨੂੰ ਵੇਖ ਕੇ ਅਕਸਰ ਕਈ ਵਾਰੀ ਧੋਖਾ ਖਾ ਜਾਂਦੇ ਹਾਂ ਵੀ ਇਹ ਜਿਹੜਾ ਬਾਹਰੀ ਲਿਬਾਸ ਇਸ ਵਿਅਕਤੀ ਨੇ ਧਾਰਨ ਕੀਤਾ ਇਹ ਬੜਾ ਧਰਮੀ ਹੋਵੇਗਾ। ਜ਼ਰੂਰੀ ਨਹੀਂ ਹੈ ਕਿ ਜਿਹਨੇ ਬਾਹਰੋਂ ਕੋਈ ਧਾਰਮਿਕ ਲਿਬਾਸ ਧਾਰਨ ਕੀਤਾ ਤੇ ਅੰਦਰੋਂ ਵੀ ਉਹ ਧਰਮੀ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਭੇਖ ਦਾ ਖੰਡਨ ਕੀਤਾ ਹੈ, ਜਿਹੜਾ ਕੇਵਲ ਲੋਕ ਦਿਖਾਵੇ ਵਾਸਤੇ ਧਾਰਨ ਕੀਤਾ ਜਾਵੇ ਉਸ ਭੇਖ ਦਾ ਖੰਡਨ ਗੁਰਦੇਵ ਨੇ ਬਾਰ ਬਾਰ ਕੀਤਾ, ਕਿਉਂਕਿ ਉਹ ਪਖੰਡ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਦੋ ਚੀਜ਼ਾਂ ਦਾ ਵਿਰੋਧ ਬਹੁਤ ਪੁਰਜ਼ੋਰ ਸ਼ਬਦਾਂ ਵਿੱਚ ਹੈ, ਇੱਕ ਪਖੰਡ ਤੇ ਦੂਜਾ ਜ਼ੁਲਮ। ਜਿੱਥੇ ਪਖੰਡ ਹੁੰਦਾ ਸਤਿਗੁਰੂ ਜੀ ਉਸ ਪਖੰਡ ਦਾ ਵੀ ਪੁਰਜ਼ੋਰ ਸ਼ਬਦਾਂ ਚ ਖੰਡਨ ਕਰਦੇ ਨੇ, ਜਿੱਥੇ ਜ਼ੁਲਮ ਹੁੰਦਾ ਤੇ ਮੂੰਹ ਤੇ ਜਾ ਕੇ ਬਾਬਰ ਨੂੰ ਜਾਬਰ ਕਹਿੰਦੇ ਨੇ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਹਨ। ਜਿੱਥੇ ਜਿੱਥੇ ਵੀ ਪਖੰਡ ਸੀ, ਜਿੱਥੇ ਜਿੱਥੇ ਵੀ ਵਿਖਾਵਾ ਸੀ, ਸਤਿਗੁਰੂ ਜੀ ਨੇ ਉੱਥੇ ਜਾ ਕੇ ਵਿਖਾਵੇ ਦਾ ਖੰਡਨ ਕੀਤਾ। ਸਾਹਿਬੇ ਕਮਾਲ ਪੰਥ ਦੇ ਬਾਲੀ ਚਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੀਏ, ਗਰੀਬਨ ਬਾਜ ਪਾਤਸ਼ਾਹ ਜੀ ਪਖੰਡ ਦਾ ਖੰਡਨ ਕਰਦਿਆਂ ਕਹਿੰਦੇ, ਆਖਨ ਪੀਤਰ ਤੇਲ ਕੋ ਡਾਰਕ ਹੈ, ਲੋਕ ਨੰਦੀਰ ਬਹਾਏ ਦਿਖਾਵੇ। ਅੱਖਾਂ ਵਿੱਚ ਤੇਲ ਪਾ ਕੇ ਤੇ ਲੋਕਾਂ ਨੂੰ ਦਿਖਾਉਣਾ ਜੀ ਵੇਖੋ ਬਾਬਾ ਜੀ ਦੇ ਨੇਤਰਾਂ ਚ ਹਮੇਸ਼ਾ ਜਲ ਵਗਦਾ ਰਹਿੰਦਾ, ਬੜੇ ਵਿਰਾਗੀ ਨੇ। ਮਹਾਰਾਜ ਜੀ ਕਹਿੰਦੇ ਇਸ ਪਖੰਡ ਦੇ ਕੀਤਿਆਂ ਲੋਕਾਂ ਨੂੰ ਗੁਮਰਾਹ ਕਰ ਸਕਦਾ ਪਰ ਪਰਮੇਸ਼ਰ ਦੀ ਖੁਸ਼ੀ ਨਹੀਂ ਲੈ ਸਕਦਾ। ਡਿੰਬ ਕਰੇ ਬਿਨ ਪਈਅਤ ਨਾਹੀ, ਡਿੰਬਨ ਮੈਂ ਪਰਮੇਸ਼ਰ ਨਾਹੀ। ਕਲਗੀਧਰ ਪਾਤਸ਼ਾਹ ਕਹਿੰਦੇ ਆਮ ਕਰਕੇ ਸਮਾਜ ਵਿੱਚ ਲੋਕ ਕਹਿੰਦੇ ਆ ਪਖੰਡ ਕੀਤੇ ਬਿਨਾਂ ਵੀ ਲੋਕ ਕੁਝ ਦਿੰਦੇ ਨਹੀਂ ਹਨ, ਜਦੋਂ ਪਖੰਡ ਵੇਖਦੇ ਆ ਲੋਕ ਪੂਜਾ ਕਰਦੇ ਹਨ, ਪਖੰਡ ਵੇਖਦੇ ਨੇ ਲੋਕ ਆ ਕੇ ਨਮਸਕਾਰਾਂ ਕਰਦੇ ਹਨ, ਪਖੰਡ ਨੂੰ ਵੇਖ ਕੇ ਬੜੀ ਦੁਨੀਆਂ ਹੁੰਮ ਹੁਮਾ ਕੇ ਪਹੁੰਚ ਜਾਂਦੀ ਹੈ। ਪਰ ਕਲਗੀਧਰ ਸਵਾਮੀ ਕਹਿੰਦੇ ਭਾਈ ਜਿੱਥੇ ਡਿੰਬ ਹੈ ਪਖੰਡ ਹੈ, ਉਹਨਾਂ ਪਖੰਡੀਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਨਹੀਂ ਹੈ, ਡਿੰਬਨ ਮੈਂ ਪਰਮੇਸ਼ਰ ਨਾਹੀਂ, ਪਖੰਡੀਆਂ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨਹੀਂ ਹੈ। ਤੋ ਪੁਰਜ਼ੋਰ ਸ਼ਬਦਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਖੰਡ ਦਾ ਖੰਡਨ ਕਰਦੇ ਨੇ। ਮਹਾਰਾਜ ਜੀ ਕਹਿ ਰਿਹਾ ਬਾਹਰੋਂ ਤੂੰ ਬੜਾ ਸੋਹਣਾ ਲਿਬਾਸ ਧਾਰਨ ਕੀਤਾ ਹੋਇਆ ਸੱਜਣ, ਕਹਿ ਦੇ ਭਾਂਡੇ ਵਾਂਗੂ ਉੱਜਲ ਤੇ ਚਿਲਕਣਾ ਨਜ਼ਰ ਆਉਣਾ, ਪਰ ਅੰਦਰ ਵਿਕਾਰਾਂ ਦੀ ਜੂਠ ਨਾਲ ਭਰਿਆ ਹੋਇਆ, ਅੰਦਰ ਵਿਕਾਰਾਂ ਦੀ ਕਾਲਖ ਨਾਲ ਤੇਰਾ ਹਿਰਦਾ ਮਲੀਨ ਹੋ ਰਿਹਾ।
ਸੱਜਣ ਸੀ ਨਾਲ ਚੱਲਦੇ ਆ ਨਾਲ ਚਲਾਉਂਦਾ।
ਮਹਾਰਾਜ ਜੀ ਫਰਮਾਉਂਦੇ ਆ ਸੱਜਣ ਉਹੀ ਨੇ ਜਿਹੜੇ ਹਰ ਵੇਲੇ ਨਾਲ ਨਿਭਣ, ਤੇ ਜਦੋਂ ਇਹ ਸੰਸਾਰ ਤੋਂ ਜਾਈਏ ਤੇ ਚੱਲਦਿਆਂ ਉਹ ਨਾਲ ਚੱਲਣ, ਉਹਨਾਂ ਨੂੰ ਸੱਜਣ ਕਹਿੰਦੇ ਹਨ। ਦੁਨੀਆਂ ਦੇ ਉਹ ਸੱਜਣ ਸੱਜਣ ਨਹੀਂ ਜਿਹੜੇ ਸ਼ਮਸ਼ਾਨ ਭੂਮੀ ਤੱਕ ਜਾਣ ਤੇ ਚਿਖਾ ਬਲੇ ਤੇ ਤੀਲਾ ਤੋੜ ਕੇ ਆਖਣ ਸੱਜਣਾ ਚੰਗਾ ਤੇਰੇ ਨਾਲ ਇੱਥੇ ਤੱਕ ਸੀ ਹੁਣ ਤੋੜਦੇ ਹਾਂ, ਉਹ ਸੱਜਣ ਜਿਹੜੇ ਉੱਥੇ ਤੱਕ ਛੱਡ ਕੇ ਚਲੇ ਜਾਣ, ਉਹ ਸੱਜਣ ਕਿਵੇਂ ਹੋ ਸਕਦੇ ਆ ਸੱਜਣ? ਮਹਾਰਾਜ ਜੀ ਕਹਿੰਦੇ ਆ ਸੱਜਣ ਉਹ ਨੇ ਕਿ ਜਦੋਂ ਇਹ ਸੰਸਾਰ ਤੋਂ ਜਾਈਏ ਤੇ ਨਾਲ ਚੱਲਣ।
ਜਿੱਥੇ ਲੇਖਾ ਮੰਗੀਏ ਉੱਥੇ ਖੜੇ ਸਾਨੂੰ,
ਜਿੱਥੇ ਲੇਖਾ ਮੰਗਿਆ ਜਾਣਾ حساب کتاب ہونا تے کہندے او سجن اتھے نال کھڑے دسن پن کرما روپی سجن پلے کرما روپی سجن وہ اتھے نال کھڑے دس دے ہے تے گواہی بھر دے دے اس نوں نرکاں دی اگ دے وچ سڑن تو بچا لیندے ہن پھر وہ سجن ہوئے نا پن کرم پلے کرم وہ نال نبھنے ہیں وہ جدو نرکاں وچ جیو نوں سٹنا ہوندا تے کول کھلو جاندے ہیں وہ جا کے گواہی بھر دیا بھی اسی انہاں دے نال ہاں انہاں نوں نرکاں دی اگ وچ نہ چوکیا جائے وہ سجن دے جڑے نال کھڑے نے لوک پرلوک وچ نال نبھدے ہن سونیاں اتنے چترکاریاں بنائی گئی نے پرانیاں عمارتاں جدو بندیاں سن ان عمارتوں کے وچ سندر چترکاریاں کیتیاں جاندیاں سن انہاں نوں بڑے سونے ڈھنگ دے نال سجایا جاندا سی شیر پنجاب مہاراجا رنجیت سنگھ جی دے سمے بہت سارے استھانوں دیا سیواواں ہوئیاں ہن اتہاسک استھانوں دیا انہاں استھانوں دے اندر تسی وہ پرانیاں چترکاریاں ویکھ سکدے ہو بابا اٹل صاحب جی دے استھان تے بہت ساریا سندر چترکاریاں سن دربار صاحب تسی درشن پرسدے ہو بہت ساریا سندر چترکاریاں جڑیاں نے کیتیاں ملدیاں ہن پراتن جتنیاں بھی عمارتاں ملدیاں انہاں وچ سوہنیاں چترکاریاں کیتیاں ہوئیاں نظر آؤندیاں ہن مہاکوی کوی راج بھائی صاحب بھائی سنتوکھ سنگھ جی چوڑا منی جی انہاں دی حویلی ہے کینتھل وکھے جو پچھے جی گرو صاحب جی دی دیا کرپا نال پنتھ دے کول آ گئی ہے پہلا کسے بانی پروار کول سی او دے وچ حالانکہ وہ ٹٹ گئی ہے کچھ کو عمارت دا حصہ باقی ہے او دے وچ بہت ساری سندر چترکاریاں جڑیاں نے پرانے سمے دیا وہ ہن بھی ویکھن وچ آؤندیاں نظر آؤندیاں ہن سو اس پرکار نال مہاراج جی وہ پرمان دے رہے نے ادھارنا دے رہے نے کہندے بھائی وہ سونے منڈپ محل ماڑیاں جنہاں نوں آلے دوالے کئی پرکار نال سونیاں چترکاریاں دے نال چتریا ہویا ہے
کام نہ آوے سکنیا
محل بنے ہون سونے مکان بنے ہون جے وچوں خالی نے یعنی کہ انہاں دے وچ جے کسے ابھیادت دی سیوا نہیں ہوندی کسے آئے گئے مہاپرش کی سیوا ٹہل نہیں ہوں کسی بھوکے بھوجن نہیں چکایا جاتا جی وہ بنے ہوئے محل کسی کے کام ہی نہیں آتے تو مہاراج گریب نواز پاتشاہ کہیں گے وہ مکان وہ محل کٹھیا کے برابر نے وہ کسی کام ہی نہیں جی آتے تو کٹھیا کے برابر نے نا جہاں مکان بنیا ہو کسی کے کام آئے کوئی اتے رہ کوئی اتے وسد پھر تو ٹھیک ہے جی کیبل بنا دیتا ہے تے خالی پیا ہے بچوں سکھنا ہے تے پھر وہ ٹٹیاں دے ہی برابر نے جو اتھے کوئی رہندا ہی نہیں کسے دا وسیبا ہی نہیں ہے اسی طرح ادھارن دے کے مہاراج جی کہہ دیا تو بڑا سونا لباس دھارن کیتا باہر وہ بڑا سونا پیٹ دھارن کیتا ہوا ہے چترکاریاں تیرے شریر تے بھی بڑیاں نے تلک تے بھی بڑے لائے ہوئے نے پر اندروں تو شب گنا تو سکھنا ہے خالی ہے اس کر کے ہے سجن تیرا یہ شریر مردیاں دے منیندہ ٹٹیاں دے ہی برابر ہے تو اپنے آپ نو جیوندہ نہ جان پھر تیری کایا جے اندر شب گنا تو سکھنی ہے اندر شب گن ہے ہی نہیں تے پھر تیری کایا ٹٹیاں دے ہی برابر ہے بگلا ہوں بگلے کے کپڑے بھی بگے چٹے ہوں یعنی کہ باہروں چٹے رنگ دے کھمب نے چٹی وہ پوشاک ہے باہروں بگلے کی تیرتھان تے جا کے وسدا گنگا دے کنارے الہباد تربینی دے کنارے بہت سارے تیرتھان دے کنڈیا دے اتنے وہ جا کے وسدا ہے
بگلا
ਜਿਹੜਾ ਉੱਥੇ ਤੀਰਥਾਂ ਤੇ ਵਸਦਾ ਤੇ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਜਾ ਕੇ ਉਹ ਹੰਸ ਬਣ ਗਿਆ। ਉੱਥੇ ਵੀ ਜੀਵਾਂ ਦੇ ਗਲੇ ਘੁੱਟ ਘੁੱਟ ਕੇ ਜੇ ਉਹਨੇ ਜੀ ਖਾਣੇ ਐ, ਮੱਛੀਆਂ ਡੱਡੀਆਂ ਦੀਆਂ ਗਲੇ ਮਰੋੜ ਕੇ ਖਾਣੇ ਐ ਤੇ ਫਿਰ ਉਹਨੂੰ ਬੱਗੇ ਨਾ ਕਹੀ ਅੰਨ ਦਾ ਮਤਲਬ ਹੈ ਉਹਨੂੰ ਹੰਸ ਨਹੀਂ ਕਿਹਾ ਜਾ ਸਕਦਾ। ਕੇਵਲ ਬਾਹਰਲੀ ਚਿੱਟੀ ਲਿਬਾਸ ਵੇਖ ਕੇ ਉਹਨੂੰ ਹੰਸ ਨਹੀਂ ਕਿਹਾ ਜਾ ਸਕਦਾ, ਉਹ ਹੰਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੇ ਸੱਜਣ, ਤੂੰ ਵੀ ਬਾਹਰੋਂ ਸਫੇਦ ਰੰਗ ਦੇ ਚੋਗੇ ਭਾਵੇਂ ਪਾ ਲਵੇ, ਧਰਮੀ ਲਿਬਾਸ ਧਾਰਨ ਕਰ ਲਵੇ, ਤੇ ਜੇ ਜੀਵਾਂ ਨੂੰ ਠੱਗ ਕੇ ਉਹਨਾਂ ਨੂੰ ਮਾਰ ਕੇ ਕੋਹ ਖਾਣ ਦੀ ਬਿਰਤੀ ਰੱਖਦਾ ਤੇ ਬਾਹਰੋਂ ਧਰਮੀ ਲਿਬਾਸ ਬਣਾ ਕੇ ਆਖੇ ਵੀ ਮੈਂ ਪਰਮ ਹੰਸ ਸਾਧੂ ਆ, ਤੂੰ ਹੰਸ ਨਹੀਂ ਹੋ ਸਕਦਾ। ਬਗਲਾ ਬਗਲਾ ਹੀ ਰਹੇਗਾ।
ਸਿਮਲ ਰੁੱਖ ਸਰੂਰ ਮੈਂ
ਸਿਮਲ ਦਾ ਬੂਟਾ ਹੁੰਦਾ ਉੱਚਾ, ਉਹਦੇ ਤੇ ਫੁੱਲ ਤੇ ਫਲ ਲੱਗਦੇ ਆ ਜਿਹੜੇ ਖਾਣ ਦੇ ਕੰਮ ਨਹੀਂ ਆਉਂਦੇ। ਮੈਜਨ ਕਹਿੰਦੇ ਆ ਤੋਤਿਆਂ ਨੂੰ, ਤੋਤੇ ਵਿਚਾਰੇ ਭੁੱਲ ਭੁਲੇਖੇ ਭਰਮ ਦੇ ਵਿੱਚ ਵੀ ਇਹ ਫਲ ਲੱਗੇ ਹੋਏ ਨੇ ਖਾਣ ਵਾਸਤੇ ਪਹੁੰਚਦੇ ਆ। ਜਦੋਂ ਜਾ ਕੇ ਫਲ ਖਾਣ ਲੱਗਦੇ ਆ ਤੇ ਫਲ ਫਿੱਕੇ ਫੁੱਲ ਬੱਕ ਬੱਕੇ, ਏਦਾਂ ਦਾ ਫਿਰ ਉਹਨਾਂ ਦਾ ਹਾਲ ਹੈ। ਉਹ ਨਾ ਖਾਣ ਦੇ ਕੰਮ ਆਉਂਦੇ ਆ ਨਾ ਪੁੰਚਣ ਦੇ ਕੰਮ ਆਉਂਦੇ ਆ ਤੇ ਨਿਰਾਸ਼ ਹੋ ਕੇ ਉਹ ਤੋਤਾ ਉੱਥੋਂ ਮੁੜ ਜਾਂਦਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆ, ਹੇ ਸੱਜਣ ਤੂੰ ਵੀ ਸਿਮਲ ਦੇ ਬੂਟੇ ਵਾਂਗੂ ਵੇਖਣ ਨੂੰ ਉੱਚਾ ਲੱਗਦਾ, ਵੇਖਣ ਨੂੰ ਪਤਾ ਲੱਗਦਾ ਵੀ ਤੂੰ ਲਿਬਾਸ ਧਰਮੀ ਧਾਰਨ ਕੀਤਾ ਹੋਇਆ, ਔਰ ਬੜੇ ਮੁਸਾਫਰ ਆਉਂਦੇ ਆ ਵੇਖ ਕੇ ਤੋਤਿਆਂ ਵਾਂਗੂ ਭਰਮ ਜਾਂਦੇ ਆ ਤੇ ਤੇਰੇ ਕੋਲ ਪਹੁੰਚਦੇ ਆ। ਜਦੋਂ ਉਹ ਤੇਰੇ ਕੋਲ ਆਉਂਦੇ ਆ ਤੇ ਇੱਥੇ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ। ਉਸ ਸਿਮਲ ਦੇ ਫੁੱਲ ਦੇ ਫਲ ਜਿਹੜੇ ਨੇ ਉਹ ਕੰਮ ਨਹੀਂ ਆਉਂਦੇ। ਕਹਿੰਦੇ ਹੇ ਪ੍ਰਭੂ, ਮੇਰੇ ਵਿੱਚ ਵੀ ਇਹੋ ਜਿਹੀ ਔਗਣ ਨੇ, ਵੇਖਣ ਨੂੰ ਭਾਵੇਂ ਮੈਂ ਬੜਾ ਸੁੰਦਰ ਸਵਰੂਪ ਨਜ਼ਰ ਆਉਂਦਾ, ਮਨੁੱਖ ਨਜ਼ਰ ਆਉਂਦਾ, ਮਨੁੱਖਾਂ ਵਾਲੇ ਬਾਹਰੋਂ ਸਾਰੇ ਅੰਗ ਚਿੰਨ ਨਜ਼ਰ ਆਉਂਦੇ, ਪਰ ਹੇ ਪ੍ਰਭੂ ਅੰਦਰੋਂ ਕੇਵਲ ਔਗਣਾਂ ਦਾ ਭਰਿਆ ਹੋਇਆ ਸੱਖਣਾ ਹਾਂ। ਹੇ ਸੱਜਣ ਤੂੰ ਏਦਾਂ ਆਪਣੇ ਮਨ ਵਿੱਚ ਜਾਣ ਲੈ। ਮੈਂ ਜਨ ਪਾਠ ਇਕੱਠਾ ਵੀ ਮਹਾਂਪੁਰਸ਼ ਕਰਦੇ ਐ ਤੇ ਫਰੀਦਕੋਟ ਦੀ ਟੀਕੇ ਦੇ ਜਿਹੜਾ ਸਭ ਤੋਂ ਪਹਿਲਾ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹਨਾਂ ਨੇ ਮੈਂ ਜਨ ਵੱਖਰਾ ਵੱਖਰਾ ਪਾਠ ਕਰਕੇ ਅਰਥ ਵੀ ਕੀਤੇ ਹਨ ਕਿ ਉਸ ਸਿਮਲ ਰੁੱਖ ਰੂਪੀ ਦਰਖਤ ਵਾਂਗੂ ਤੈਨੂੰ ਵੇਖ ਕੇ ਆਮ ਕਰਕੇ ਜਿਹੜੇ ਜਨ ਨੇ ਉਹ ਭਰਮ ਜਾਂਦੇ ਆ, ਉਹ ਤੇਰੇ ਕੋਲ ਆਉਂਦੇ ਆ, ਤੂੰ ਉਹਨਾਂ ਨੂੰ ਮਾਰ ਕੇ ਖਾਂਦਾ, ਉਹਨਾਂ ਨੂੰ ਲੁੱਟਦਾ ਹੈ। ਸੋ ਇਸ ਪ੍ਰਕਾਰ ਤੂੰ ਆਪਣੇ ਹਿਰਦੇ ਚ ਜਾਣ ਲੈ।
ਕਹਿੰਦੇ ਨੇ ਭਾਰ ਉਠਾਏ
ਪਾਤਸ਼ਾਹ ਕਹਿੰਦੇ ਆ, ਅੰਧਲਿਆਂ ਨੇ ਸਿਰ ਤੇ ਭਾਰ ਚੁੱਕ ਲਿਆ, ਇੱਕ ਤਾਂ ਨੇਤਰਾਂ ਤੋਂ ਉਹਨੇ, ਦੂਜਾ ਸਿਰ ਤੇ ਪੰਡ ਬੜੀ ਵੱਡੀ ਚੁੱਕ ਲਈ, ਤੀਜਾ ਪਹਾੜੀ ਰਾਹ ਆ ਬੜਾ ਭਿਆਨਕ, ਹੁਣ ਦੱਸੋ ਵੀ ਕਿਵੇਂ ਤੁਰੇ। ਇੱਕ ਤਾਂ ਅੰਨਾ, ਅੰਨੇ ਨੂੰ ਉਦਾਂ ਤੁਰਨਾ ਔਖਾ, ਦੂਜਾ ਸਿਰ ਤੇ ਭਾਰ ਚੁੱਕ ਲਿਆ, ਪੰਡ ਚੁੱਕ ਲਈ ਆ ਬੜੀ ਵੱਡੀ, ਤੀਜਾ ਡੂਗਰ ਰਸਤਾ ਹੈ ਪਹਾੜੀ ਰਾਹ ਹੈ। ਹਾਂਜੀ
ਅੱਖੀ ਲੋੜ ਨਾ ਲੰਗਾ ਕਹਿੰਦੇ,
ਫਿਰ ਹੁਣ ਅੱਖਾਂ ਨਹੀਂ ਹਨ ਉਸ ਰਸਤੇ ਦੇ ਉੱਤੇ, ਹੁਣ ਰਸਤਾ ਲੱਭਦਾ ਨਹੀਂ ਹੈ, ਸੁਝਦਾ ਨਹੀਂ ਹੈ ਵੀ ਜਾਣਾ ਕਿੱਥੇ ਹੈ। ਇਹਦੇ ਅਰਥ ਨੇ ਅੰਤਰੀਵੀ ਭਾਵ ਦੇ ਕਿ ਅਗਿਆਨਤਾ ਦੇ ਹਨੇਰੇ ਚ ਅੰਨੇ ਹੋਏ ਮਨੁੱਖ ਨੇ ਆਪਣੇ ਸਿਰ ਦੇ ਉੱਤੇ ਪਾਪਾਂ ਦੇ ਭਾਰ ਦੀ ਬੜੀ ਵੱਡੀ ਪੰਡ ਚੁੱਕ ਲਈ ਹੈ, ਤੇ ਜੰਮਾ ਦਾ ਜਿਹੜਾ ਰਾਹ ਹੈ ਨਾ ਡੂਗਰ ਪਹਾੜੀ ਉਹ ਬੜਾ ਲੰਮਾ ਹੈ। ਗਿਆਨ ਰੂਪੀ ਚਕਸ਼ੂਆਂ ਤੋਂ ਬਿਨਾਂ, ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਹੁਣ ਉਸ ਰਸਤੇ ਤੇ ਤੁਰਿਆ ਵੀ ਜਾਣਾ, ਅੱਖੀ ਲੋੜੀ ਨਾਲ ਹਾਂ, ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਨਹੀਂ ਪਤਾ ਲੱਗਣਾ। ਤੂੰ ਹਉਮੈ ਦੇ ਹੰਕਾਰ ਦੀ ਹੈਂਕੜ ਵਿੱਚ ਭਰਿਆ ਹੋਇਆ ਹਉ, ਤੇਰੇ ਅੰਦਰ ਹਉਮੈ ਹੈ, ਉਸ ਹਉਮੈ ਕਰਕੇ ਤੇਰੇ ਕੋਲ ਗਿਆਨ ਰੂਪੀ ਨੇਤਰ ਨਹੀਂ ਜਿਹਦੇ ਨਾਲ ਤੂੰ ਕਾਮ ਕ੍ਰੋਧ ਰੂਪੀ ਪਹਾੜਾਂ ਨੂੰ ਚੜ ਕੇ ਪਾਰ ਲੰਘ ਸਕੇ। ਹਾਲੇ ਵੀ ਸਮਾਂ ਹੈ ਸੱਜਣਾ, ਆਪਣੇ ਹਿਰਦੇ ਚ ਵਿਚਾਰ ਕਰ ਤੇ ਵਿਚਾਰ ਕਰਕੇ ਸੋਚ ਕਿ ਚੜ ਲੰਘਾ ਕਿਰਤ ਮੈਂ ਕਿਹੜੇ ਤਰੀਕੇ ਨਾਲ ਕਿਸ ਉਪਾਅ ਨਾਲ ਇਸ ਸੰਸਾਰ ਸਾਗਰ ਤੋਂ ਇਸ ਪਹਾੜਾਂ ਤੋਂ ਲੰਘ ਕੇ ਪਾਰ ਉਤਰਾਂ ਤੇ ਉਹ ਤਰੀਕਾ ਮੈਂ ਅਪਣਾਵਾਂ ਇਹ ਵਿਚਾਰ ਹਾਲੇ ਵੀ ਵੇੜਾ ਆਪਣੇ ਹਿਰਦੇ ਚ ਕਰ ਲੈ
ਜਾ ਕਰੀਆ ਚੰਗਿਆਈਆਂ
ਚਾਕਰੀਆਂ ਤੇ ਚੰਗਿਆਈਆਂ ਚਲਾਕੀਆਂ ਸੱਜਣਾ ਇਹ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਚ ਨਹੀਂ ਚੱਲਦੀਆਂ ਇਹ ਨਿਰੰਕਾਰ ਦੇ ਘਰ ਚ ਨਹੀਂ ਚੱਲਦੀਆਂ ਦੋ ਵਿਅਕਤੀ ਵਪਾਰ ਕਰਦੇ ਵਪਾਰ ਕਰਦਿਆਂ ਕਿਤੇ ਮੁਨਾਫਾ ਹੋਇਆ ਤੇ ਸੁਖਣਾ ਸੁਖੀ ਕਿ ਜਿਹੜਾ ਲਾਭ ਹੋਇਆ ਉਹ ਲਾਭ ਜਾ ਕੇ ਆਪਣੇ ਭਗਵਾਨ ਅੱਗੇ ਅਰਪਣ ਕਰਨਾ ਇੱਕ ਗਿਆ ਭਗਵਾਨ ਦੇ ਕੋਲ ਜਦੋਂ ਦੇਣ ਵਾਸਤੇ ਪਹੁੰਚਿਆ ਤੇ ਹੁਣ ਹਿਰਦਾ ਵਿੱਚੋਂ ਕਿੱਥੇ ਕਹੇ ਵੀ ਇੰਨਾ ਧਨ ਕਿਵੇਂ ਦਿਆਂ ਸੁਖਣਾ ਤਾਂ ਸੁੱਖ ਬੈਠਾ ਹੁਣ ਉਹ ਸੁਖਣਾ ਦੇਣੀ ਔਖੀ ਹੋ ਰਹੀ ਹੈ ਕਹਿੰਦਾ ਹੋਏ ਭਗਵਾਨ ਲਿਆ ਤਾਂ ਤੇਰੇ ਕੋਲੋਂ ਹੀ ਹੈ ਤੈਂ ਹੀ ਦਿੱਤਾ ਹੁਣ ਤੈਨੂੰ ਕਿਵੇਂ ਦਿਆਂ ਬੜੀ ਕਸ਼ਮਕਸ਼ ਹਿਰਦੇ ਚ ਚੱਲੀ ਤੇ ਅਖੀਰ ਨੂੰ ਉਹਨੇ ਫੈਸਲਾ ਕੀਤਾ ਕਹਿੰਦਾ ਚੱਲ ਭਗਵਾਨ ਤੇਰੇ ਤੇ ਮੇਰੇ ਵਿਚਕਾਰ ਮੈਂ ਇੱਕ ਲਕੀਰ ਖਿੱਚਦਾ ਉਸ ਲਕੀਰ ਤੋਂ ਉਰਲੇ ਪਾਸੇ ਜਿਹੜਾ ਸੁੱਟਾਂਗਾ ਮੈਂ ਸਾਰਾ ਧਨ ਇਕੱਠਾ ਹੀ ਤੈਨੂੰ ਦੇ ਦਿੰਦਾ ਜਿਹੜਾ ਮੁਨਾਫਾ ਹੋਇਆ ਇਕੱਲਾ ਉਹ ਨਹੀਂ ਸਾਰਾ ਹੀ ਜਿੰਨਾ ਮੇਰੇ ਕੋਲ ਹੈ ਉਹਦੇ ਚੋਂ ਲਕੀਰ ਦੇ ਪਾਰਲੇ ਪਾਸੇ ਜਿਹੜਾ ਧਨ ਡਿੱਗਾ ਉਹ ਤੇਰਾ ਜਿਹੜਾ ਉਰਲੇ ਪਾਸੇ ਡਿੱਗਾ ਉਹ ਮੇਰਾ ਲਕੀਰ ਖਿੱਚ ਕੇ ਜਿਉਂ ਸੁੱਟਣ ਲੱਗਾ ਹੁਣ ਸੁੱਟਣਾ ਤਾਂ ਇਹਦੇ ਹੱਥ ਵਿੱਚ ਹੀ ਸੀ ਨਾ ਪਾਰਲੇ ਪਾਸੇ ਕੋਈ ਇੱਕ ਅੱਧਾ ਸਿੱਕਾ ਸੁੱਟ ਲਿਆ ਕਰੇ ਤੇ ਉਰਲੇ ਪਾਸੇ ਬਹੁਤਾ ਧਨ ਆਪਣੇ ਵਾਲੇ ਪਾਸੇ ਸੁੱਟ ਲਿਆ ਕਰੇ ਪੰਜ ਸੱਤ ਸਿੱਕੇ ਹੀ ਭਗਵਾਨ ਵਾਲੇ ਪਾਸੇ ਗਏ ਕਹਿੰਦਾ ਲੈ ਭਗਵਾਨ ਮੈਂ ਤਾਂ ਆਪਣੇ ਵੱਲੋਂ ਸੁੱਟਦਾ ਹੀ ਸੀ ਤੇਰੇ ਵੱਲ ਜਾਂਦਾ ਹੀ ਨਹੀਂ ਸੀ ਮੇਰੇ ਵੱਲ ਡਿੱਗ ਪੈਂਦਾ ਸੀ ਉਹਦੇ ਚ ਮੇਰੀ ਹੁਣ ਕੀ ਗਲਤੀ ਹੈ ਦੂਜਾ ਇੱਕ ਹੋਰ ਖੜਾ ਸੀ ਉੱਥੇ ਉਹ ਕਹਿਣ ਲੱਗਾ ਭਗਵਾਨ ਮੈਂ ਇਸ ਬੰਦੇ ਵਾਂਗੂ ਚਲਾਕ ਨਹੀਂ ਵੀ ਤੇਰੇ ਨਾਲ ਚਲਾਕੀਆਂ ਕਰੇ ਮੈਂ ਆ ਇਮਾਨਦਾਰ ਮੈਂ ਆ ਸਮਝਦਾਰ ਔਰ ਮੈਂ ਤੇਰੇ ਕੀਤੇ ਅਹਿਸਾਨ ਨੂੰ ਆ ਮੰਨਦਾ ਕਹਿੰਦਾ ਮੈਂ ਇਹਦੇ ਵਾਂਗੂ ਤੇਰੇ ਮੇਰੇ ਵਿੱਚ ਲਕੀਰਾਂ ਨਹੀਂ ਖਿੱਚਣੀਆਂ ਮੈਂ ਤਾਂ ਸਗੋਂ ਲਕੀਰਾਂ ਮਿਟਾਣੀਆਂ ਨੇ ਮੈਂ ਸੁਣਿਆ ਭਗਵਾਨ ਤੂੰ ਆਕਾਸ਼ ਵਿੱਚ ਹੁੰਦਾ ਮੈਂ ਸਾਰੀ ਪੈਸੇ ਜਿੰਨੀ ਮਾਇਆ ਆਕਾਸ਼ ਨੂੰ ਸੁੱਟਾਂਗਾ ਜਿੰਨੇ ਤੈਅ ਰੱਖ ਲਏ ਤੇਰੇ ਜਿਹੜੇ ਜ਼ਮੀਨ ਤੇ ਆ ਗਏ ਮੇਰੇ ਆਕਾਸ਼ ਵੱਲ ਜਿਉਂ ਸੁੱਟਣ ਲੱਗਾ ਉੱਪਰ ਨੂੰ ਹੁਣ ਆਕਾਸ਼ ਵਿੱਚ ਕਿੱਥੇ ਬੋਚਣੇ ਸੀ ਪਰਮੇਸ਼ਰ ਨੇ ਉਹ ਸਾਰੀ ਜ਼ਮੀਨ ਤੇ ਡਿੱਗ ਪਏ ਕਹਿੰਦੇ ਰੱਬਾ ਤੂੰ ਤਾਂ ਬੜਾ ਵੱਡਾ ਤਿਆਗੀ ਹੈ ਮੈਂ ਤਾਂ ਤੈਨੂੰ ਸਾਰੀ ਭੇਜੇ ਸੀ ਉੱਤੇ ਤੂੰ ਰੱਖੇ ਨਹੀਂ ਸਾਰੇ ਜ਼ਮੀਨ ਤੇ ਭੇਜ ਦਿੱਤੇ ਹੈ ਚਲੋ ਹੁਣ ਮੈਂ ਖਰਚ ਲੈਣਾ ਇਹ ਹੈ ਵਿਅੰਗ ਪਰ ਇਸ ਵਿਅੰਗ ਵਿੱਚ ਮਨੁੱਖ ਦੀ ਮਾਨਸਿਕਤਾ ਹੈ ਮਨੁੱਖ ਧਾਰਮਿਕ ਜਗਤ ਦੇ ਮੰਡਲ ਵਿੱਚ ਚੱਲਦਿਆਂ ਹੋਇਆਂ ਵੀ ਚਲਾਕੀਆਂ ਤੇ ਚਤਰਾਈਆਂ ਨਹੀਂ ਛੱਡਦਾ ਹਾਲਾਂਕਿ ਇੱਥੇ ਨਾ ਕੋਈ ਚਲਾਕੀ ਚੱਲਣੀ ਹੈ ਨਾ ਚਤਰਾਈ ਚੱਲਣੀ ਹੈ ਇਹ ਮਨ ਚੰਚਲਾ ਚਤਰਾਈ ਕਿਹਨਾਂ ਨਾ ਪਾਇਆ ਗੁਰੂ ਅਮਰਦਾਸ ਸਾਹਿਬ ਜੀ ਫੈਸਲਾ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਆ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਟ ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਜੇ ਆਉਣੀਆਂ ਤੇਰੀਆਂ ਚਲਾਕੀਆਂ ਕਿਸੇ ਕੰਮ ਨਹੀਂ ਜੇ ਆਉਣੀਆਂ ਤੂੰ ਆਖੇ ਮੈਂ ਚਲਾਕੀਆਂ ਨਾਲ ਜਿਹੜੀਆਂ ਚੰਗਿਆਈਆਂ ਕੀਤੀਆਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਇਹ ਉੱਥੇ ਕੰਮ ਆਉਣਗੀਆਂ
ਨਾਮ ਸੰਭਾਲ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਾਲੇ ਵੀ ਵੇਲਾ ਸੱਜਣਾ ਤੂੰ ਠੱਗ ਨਾ ਬਣ ਸੱਜਣ ਬਣ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ ਤੇ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ ਮੁਕਤ ਹੋ ਸਕਦਾ ਹੈ ਸਤਿਗੁਰੂ ਜੀ ਦੇ ਬਚਨਾਂ ਦੇ ਅਣੀਆਂ ਵਾਲੇ ਪੀਰ ਸੱਜਣ ਠੱਗ ਦੇ ਹਿਰਦੇ ਨੂੰ ਵੱਜੇ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਪ ਸ਼ਿਕਾਰ ਬਣ ਗਿਆ ਔਰ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਆਖਿਆ ਬਖਸ਼ ਲਓ ਪਿਛਲੇ ਗੁਨਾਹ ਗਰੀਬ ਨਵਾਜ ਪਾਤਸ਼ਾਹ ਨੇ ਤਰਸ ਕੀਤਾ ਭਾਈ ਸੱਜਣ ਨੂੰ ਭਾਈ ਸੱਜਣ ਬਣਾ ਕੇ ਉਸ ਇਲਾਕੇ ਦੇ ਮੁਲਤਾਨ ਦੇ ਇਲਾਕੇ ਦਾ ਇਹਨੂੰ ਬੜਾ ਵੱਡਾ ਪ੍ਰਚਾਰਕ ਆਪਣੇ ਘਰੋਂ ਥਾਪਿਆ ਲੜੀਵਾਰ ਕਥਾ ਇਸ ਪਾਵਨ ਅਸਥਾਨ ਤੇ ਚੱਲ ਰਹੀ ਹੈ। ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਹਨ, ਛੰਤ ਚੱਲ ਰਹੇ ਹਨ। ਸਰਵਣ ਕਰਨ ਤੋਂ ਪਹਿਲਾਂ ਪੰਜਵੇਂ ਗੁਰਦੇਵ ਦੇ ਚਰਨਾਂ ਚ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਧਰਮ ਅਰਪਿਅਰ ਕਾਮ ਮੋਖ ਮੁਕਤ ਪਦਾਰਥ ਨਾਥ।
ਖਾਲਸਾ ਜੀ ਸਲੋਕ ਉਚਾਰਦੇ ਹਨ ਪੰਜਵੇਂ ਗੁਰਦੇਵ। ਚਾਰ ਪਦਾਰਥ ਹਨ, ਪੰਜਵਾਂ ਪਦਾਰਥ ਸੰਸਾਰ ਚ ਕੋਈ ਨਹੀਂ। ਧਰਮ ਹਰ ਇੱਕ ਮਨੁੱਖ ਨੂੰ ਚਾਹੀਦਾ ਜੀਵਨ ਲਈ। ਜਿਹੜੇ ਨਾਸਤਕ ਨੇ ਉਹਨਾਂ ਦਾ ਵੀ ਧਰਮ ਹੈ, ਉਹ ਹੈ ਨਾਸਤਕ ਧਰਮ। ਧਰਮ ਤਾਂ ਉਹਨਾਂ ਦਾ ਵੀ ਹੈ ਨਾ, ਨਾਸਤਕ ਵੀ ਰੱਬ ਨੂੰ ਨਹੀਂ ਮੰਨਦੇ, ਵੀ ਤਾਂ ਧਰਮ ਹੀ ਹੈ ਉਹਨਾਂ ਦਾ। ਅਰਥ, ਅਰਥ ਲੋੜ ਦੀਆਂ ਜਿੰਨੀਆਂ ਵਸਤੂਆਂ। ਅਰਥ ਦਾ ਮਤਲਬ ਸ਼ਬਦ ਦਾ ਵਿਚਾਰ ਕਰਕੇ ਸਾਰਾਂਸ਼ ਨੂੰ ਸਮਝਣਾ, ਉਹਨੂੰ ਵੀ ਅਰਥ ਕਹਿੰਦੇ ਆ। ਅਰਥ ਲੋੜ ਦੀਆਂ ਵਸਤੂਆਂ ਜੋ ਸਾਨੂੰ ਚਾਹੀਦੀਆਂ ਹਨ। ਮਕਾਨ ਚਾਹੀਦਾ, ਕੱਪੜਾ ਚਾਹੀਦਾ, ਰੋਟੀ ਚਾਹੀਦੀ ਹੈ, ਉਹ ਹੈ ਅਰਥ। ਜੋ ਸਾਡੀਆਂ ਜ਼ਰੂਰਤਾਂ ਹਨ, ਭਾਵੇਂ ਅਸੀਂ ਬਹੁਤ ਸਾਰੀਆਂ ਜ਼ਰੂਰਤਾਂ ਇੱਦਾਂ ਵੀ ਵਧਾ ਲਈਆਂ ਨੇ ਆਪਣੀਆਂ, ਜਿਨ੍ਹਾਂ ਤੋਂ ਬਿਨਾਂ ਅੱਜ ਤੋਂ 10-20 ਸਾਲ ਪਹਿਲਾਂ ਸਰਦਾ ਹੁੰਦਾ ਸੀ, ਹੁਣ ਨਹੀਂ ਸਰਦਾ। ਸੋ ਅਰਥ ਜ਼ਰੂਰਤ ਦੀਆਂ ਵਸਤੂਆਂ। ਕਾਮ, ਕਾਮਨਾ, ਸਭ ਦੇ ਹਿਰਦੇ ਚ ਕੋਈ ਨਾ ਕੋਈ ਕਾਮਨਾ ਹੈ, ਸਭ ਦੇ ਹਿਰਦੇ ਚ ਕੋਈ ਨਾ ਕੋਈ ਕਾਮਨਾ, ਅਸੀਂ ਸਾਰੀ ਕਾਮਨਾ ਰੱਖਦੇ ਹਾਂ ਕੋਈ ਨਾ ਕੋਈ। ਕਾਮ ਸੰਸਾਰ ਦੀ ਉਤਪਤੀ ਦਾ ਕਾਰਨ ਵੀ ਹੈ, ਕਾਮ ਕਾਮਨਾ ਵੀ ਹੈ, ਤੇ ਕਾਮਨਾ ਵੀ ਸਾਰਿਆਂ ਦੇ ਹਿਰਦੇ ਵਿੱਚ ਹੈ, ਵੀ ਸਭ ਦੀ ਪੂਰਤੀ ਦੀ ਸਾਰਿਆਂ ਨੂੰ ਇੱਛਾ ਦੇ ਇੱਛਾ ਹੈ। ਮੋਖ, ਮੁਕਤੀ, ਇਹ ਵੀ ਸਾਰੇ ਚਾਹੁੰਦੇ ਹੈ। ਮੁਕਤੀ ਕੀ ਹੈ? ਮੁਕਤੀ ਹੈ ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਹੈ ਮੁਕਤੀ। ਮੇਰਾ ਦੁੱਖ ਦੂਰ ਹੋ ਜਾਏ ਔਰ ਮੈਨੂੰ ਸੁੱਖ ਮਿਲ ਜਾਏ, ਇਹਨੂੰ ਮੁਕਤੀ ਕਹਿੰਦੇ ਆ। ਦੱਸੋ ਬਈ ਇਹ ਮੁਕਤੀ ਸੰਸਾਰ ਚ ਕਿਹੜਾ ਨਹੀਂ ਚਾਹੁੰਦਾ? ਇਹ ਮੁਕਤੀ ਸਾਰੇ ਚਾਹੁੰਦੇ ਆ ਨਾ, ਭਾਵੇਂ ਕੋਈ ਰੱਬ ਨੂੰ ਮੰਨਦਾ ਨਹੀਂ ਮੰਨਦਾ, ਸਾਰੇ ਹੀ ਚਾਹੁੰਦੇ ਆ ਵੀ ਮੇਰਾ ਦੁੱਖ ਦੂਰ ਹੋਵੇ ਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਇਹਨੂੰ ਕਹਿੰਦੇ ਆ ਮੁਕਤੀ। ਇਹ ਚਾਰ ਪਦਾਰਥ ਨੇ ਤੇ ਪਾਤਸ਼ਾਹ ਕਹਿੰਦੇ ਆ ਇਹ ਸਾਰੇ ਦੇ ਸਾਰੇ ਚਾਰ ਪਦਾਰਥ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਥ ਹੈ ਤੇ ਇਹਨਾਂ ਚਾਰਾਂ ਪਦਾਰਥਾਂ ਦਾ ਦਾਨ ਦੇਣ ਵਾਲਾ ਹੈ। ਚਾਰ ਪਦਾਰਥ ਜੇ ਕੋ ਮੰਗਦਾ ਸਾਧ ਜਨਾ ਕੀ ਸੇਵਾ ਲੱਗਦਾ, ਇਹ ਧਰਮ ਅਰਥ ਕਾਮ ਮੋਖ ਦਾ ਦਾਤਾ, ਚਾਰੇ ਪਦਾਰਥਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਹਨ।
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ,
ਮੇਰੇ ਪਾਰ ਬ੍ਰਹਮ ਪਰਮੇਸ਼ਰ ਨੇ ਮੇਰੇ ਸਾਰੇ ਮਨੋਰਥ ਪੂਰਨ ਕਰ ਦਿੱਤੇ ਹਨ। ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ, ਮੇਰੇ ਮੱਥੇ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਔਰ ਮੇਰੇ ਸਾਰੇ ਮਨੋਰਥ ਪੂਰਨ ਹੋ ਗਏ ਹਨ।
ਸੰਤ,
ਸੰਤ ਛੰਦ ਦਾ ਇੱਕ ਪ੍ਰਕਾਰ ਹੈ।
ਸਗਲ ਇੱਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ,
ਪਾਤਸ਼ਾਹ ਕਹਿੰਦੇ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ ਹਨ। ਕਦੋਂ? ਜਦੋਂ ਨਿਰੰਜਨ ਰਾਜਾ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਮੈਨੂੰ ਮਿਲ ਗਿਆ, ਉਹਨੂੰ ਮਿਲਦਿਆਂ ਹੀ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ, ਕੋਈ ਇੱਛਾ ਹਿਰਦੇ ਵਿੱਚ ਬਾਕੀ ਨਹੀਂ ਰਹੀ।
ਆਨੰਦ ਭਇਆ ਵੱਡ ਭਾਗੂ ਹੋ ਗ੍ਰਹਿ ਪ੍ਰਗਟ ਪ੍ਰਭ ਆਏ ਜੀਓ,
ਜਦੋਂ ਮੇਰੇ ਹਿਰਦੇ ਰੂਪੀ ਘਰ ਵਿੱਚ, ਗ੍ਰਹਿ ਕਹਿੰਦੇ ਆ ਘਰ ਨੂੰ, ਹਿਰਦੇ ਰੂਪੀ ਘਰ ਦੇ ਵਿੱਚੋਂ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆ ਕੇ ਪ੍ਰਗਟ ਹੋ ਗਏ, ਤਾਂ ਇਹ ਭਾਈ ਫਿਰ ਵੱਡੇ ਭਾਗਾਂ ਵਾਲਿਆਂ ਦੇ ਹਿਰਦਿਆਂ ਚ ਆਨੰਦ ਵਰਤ ਗਿਆ, ਉਹ ਆਨੰਦ ਦੇ ਸਹਿਤ ਭਰ ਗਏ।
ਗ੍ਰਹਿ ਲਾਲ ਆਏ ਪੁਰਬ ਕਮਾਏ ਤਾਕੀ ਉਪਮਾ ਤਿਆਗਣਾ,
ਮੇਰੇ ਹਿਰਦੇ ਰੂਪੀ ਘਰ ਵਿੱਚ ਮੇਰੇ ਲਾਲ ਜੀ, ਲਾਲ ਕਿਹਨੂੰ ਕਹਿੰਦੇ ਆ? ਲਾਲ ਕਹਿੰਦੇ ਆ ਪਿਆਰੇ ਨੂੰ, ਮੇਰੇ ਪਿਆਰੇ ਪ੍ਰਭੂ ਜੀ ਲਾਲ ਜੀ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਏ ਹਨ। ਕਿਵੇਂ ਆਏ ਨੇ? ਪੁਰਬ ਕਮਾਏ, ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਕਮਾਏ ਹੋਏ ਅੱਗੇ ਆ ਗਏ ਤੇ ਮੇਰੇ ਲਾਲ ਸਵਾਮੀ ਜੀ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਏ। ਤੇ ਮੇਰੇ ਸਵਾਮੀ ਜੀ ਜੋ ਹਿਰਦੇ ਰੂਪੀ ਘਰ ਵਿਚ ਆਏ ਨੇ ਤਾਂ ਕਿ ਉਪਮਾ ਕਿਆ ਬਣਾ ਉਹਦੀ ਉਪਮਾ ਮੈਂ ਕੀ ਕਹਾਂ। ਖਾਲਸਾ ਜੀ ਕਿਸੇ ਬਾਰੇ ਉਪਮਾ ਦੇਣੀ ਹੋਵੇ ਅਸੀਂ ਕਹਿ ਸਕਦੇ ਹਾਂ ਵੀ ਫਲਾਣੇ ਦੀਆਂ ਅੱਖਾਂ ਹਿਰਣ ਦੇ ਬੱਚੇ ਵਾਂਗੂ ਨੇ, ਫਲਾਣੇ ਦਾ ਚਿਹਰਾ ਚੰਨ ਵਰਗਾ, ਫਲਾਣੇ ਦੇ ਕੇਸ ਇਉਂ ਨੇ ਜਿਵੇਂ ਕਾਲੇ ਰੰਗ ਦੇ ਨਾਲ ਹੋਣ। ਉਪਮਾ ਦੇ ਦਿੰਦੇ ਹਨ ਤੇ ਜਦੋਂ ਪਰਮੇਸ਼ਰ ਬਾਰੇ ਸਵਰੂਪ ਬਾਰੇ ਵਰਣਨ ਕਰਨਾ ਹੁਣ ਉਹਦੇ ਬਾਰੇ ਕੀ ਉਪਮਾ ਦੇਈਏ, ਉਹ ਕਿਹੋ ਜਿਹਾ ਹੈ, ਉਹਦੀ ਉਪਮਾ ਕਹੀ ਨਹੀਂ ਜਾ ਸਕਦੀ।
ਅੰਤ ਪੂਰਨ ਸੁਖ ਸਾਗ ਦਾਤਾ ਕਵਨ ਰਸਨਾ ਗੁਣ ਭਲਾ।
ਹੇ ਪ੍ਰਭੂ ਤੂੰ ਬੇਅੰਤ ਹੈ, ਪੂਰਨ ਹੈ, ਸੁੱਖਾਂ ਦਾ ਦਾਤਾ ਹੈ, ਸਹਿਜ ਦਾਤਾ ਹੈ। ਖਾਲਸਾ ਜੀ ਗੁਰਮਤਿ ਦਾ ਮਾਰਗ ਸਹਿਜ ਮਾਰਗ ਹੈ, ਇਹ ਗੱਲ ਚੇਤੇ ਰੱਖਣਾ, ਹੱਠ ਮਾਰਗ ਨਹੀਂ। ਸਹਿਜ ਜੋ ਸੁੱਤੇ ਸਿਰ ਚੱਲਦਾ ਚੱਲਿਆ ਜਾਵੇ, ਗੁਰਸਿੱਖ ਦਾ ਨਿਤਨੇਮ ਸੁੱਤੇ ਸਿਰ ਦੀ ਹੋ ਜਾਏ ਉਹਨੂੰ ਸਹਿਜ ਹੀ ਕਹਿੰਦੇ ਆ। ਜੋ ਸਹਿਜੇ ਹੁੰਦਾ ਚੱਲਿਆ ਜਾਏ ਉਹ ਸਹਿਜ ਮਾਰਗ ਹੈ। ਕਹਿੰਦੇ ਮਹਾਰਾਜ ਜੀ ਨੇ ਸੁੱਖ ਤੇ ਸਹਿਜ ਦੇ ਦਾਤੇ ਹਨ, ਸਹਿਜ ਦਾ ਅਰਥ ਮਹਾਂਪੁਰਸ਼ਾਂ ਨੇ ਗਿਆਨ ਵੀ ਕੀਤਾ ਹੈ। ਸਤਿਗੁਰੂ ਜੀ ਸੁੱਖ ਤੇ ਸਹਿਜ ਦੇ ਦਾਤੇ ਨੇ। ਕਵਨ ਰਸਨਾ ਗੁਣ ਭਣਾ, ਮੈਂ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਕਿਹੜੇ ਕਿਹੜੇ ਗੁਣ ਕਹਾ।
ਆਪੇ ਮਿਲਾਏ ਕਹਿ ਸੰਤ ਲਾਏ ਤਿਸ ਬਿਨਾ ਨਹੀਂ ਜਾਏ ਜੀਏ।
ਵਾਹਿਗੁਰੂ ਅਕਾਲ ਪੁਰਖ ਜੀ ਆਪ ਹੀ ਆਪਣੇ ਸਰੂਪ ਚ ਮਿਲਾਉਣ ਵਾਲੇ ਹਨ, ਸਾਡੀ ਬਾਂਹ ਫੜ ਕੇ ਸਾਨੂੰ ਆਪਣੇ ਕੰਠ ਨਾਲ ਲਾ ਲੈਣ ਵਾਲੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਮੈਨੂੰ ਹੋਰ ਕੋਈ ਜਗ੍ਹਾ ਨਹੀਂ।
ਚੱਲ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਿਆ ਸਮਾਏ ਜੀਏ।
ਵਾਹਿਗੁਰੂ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਕਰਤਾ ਪੁਰਖ ਤੋਂ ਜੋ ਸਾਰਿਆਂ ਵਿੱਚ ਸਮਾਇਆ ਹੋਇਆ।
ਰਾਜ ਰਾਮ ਕਲੀ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਉਚਾਰਦੇ ਹਨ।
ਰਨ ਝੁੰਝਰਾ ਗਾਓ ਸਖੀ ਹਰ ਏਕ ਧਿਆਵੋ।
ਇਹ ਸ਼ਬਦ ਕੇਵਲ ਦੋ ਪੰਕਤੀਆਂ ਦਾ ਹੈ। ਭਾਈ ਬੰਨੋ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤੋਂ ਉਤਾਰਾ ਕੀਤਾ। ਉਸ ਪਾਵਨ ਬੀੜ ਵਿੱਚ ਭਾਈ ਬੰਨੋ ਨੇ ਸ਼ਬਦ ਸੰਪੂਰਨ ਲਿਖ ਦਿੱਤਾ, ਕੁਝ ਸ਼ਬਦ ਹੋਰ ਵਧਾਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਬੀੜ ਲੈ ਕੇ ਹਾਜ਼ਰ ਹੋਏ ਤੇ ਪਾਤਸ਼ਾਹ ਨੇ ਪ੍ਰਵਾਨ ਵੀ ਕੀਤੀ। ਖਾਲਸਾ ਜੀ ਇਹ ਸੰਕੇਤ ਹੈ ਅੱਜ ਦੇ ਵਰਤਮਾਨ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਪਹਿਲਾਂ ਹੀ ਫੈਸਲਾ ਕਰ ਗਏ ਕਿ ਜੋ ਇਨ ਬਿਨ ਸਾਹਿਬ ਨੇ ਲਿਖ ਦਿੱਤਾ ਉਸੇ ਤਰ੍ਹਾਂ ਰਹੇਗਾ, ਉਹਨੂੰ ਬਦਲਣ ਦਾ ਹੱਕ ਕਿਸੇ ਸਿੱਖ ਨੂੰ ਨਹੀਂ, ਕਿਸੇ ਵੀ ਸਿੱਖ ਨੂੰ ਨਹੀਂ। ਜੇ ਭਾਈ ਬੰਨੋ ਨੇ ਸ਼ਬਦ ਸੰਪੂਰਨ ਕੀਤਾ, ਗੁਰਦੇਵ ਨੇ ਪ੍ਰਵਾਨ ਵੀ ਕੀਤਾ, ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਬਹੁਤਿਆਂ ਨੇ ਖਰੇ ਉਹ ਕਿਸੇ ਸਾਜਿਸ਼ ਦੇ ਤਹਿਤ ਕਰ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਹੈ, ਆਪਣੀ ਮਰਜ਼ੀ ਨਾਲ ਬਿੰਦੀਆਂ ਟਿੱਪੀਆਂ ਅੱਧਕਾਂ ਉੱਤੇ ਲਿਖ ਕੇ ਛਾਪਣੇ ਸ਼ੁਰੂ ਕਰ ਦਿੱਤੇ ਆ। ਪਿੱਛੇ ਜੀ ਉਹਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਥ ਦੀ ਇਕੱਤਰਤਾ ਵੀ ਹੋਈ ਹੈ। ਸੁਚੇਤ ਹੋ ਜਾਣਾ ਚਾਹੀਦਾ, ਸਾਵਧਾਨ ਹੋਣਾ ਚਾਹੀਦਾ ਹੈ। ਹਜ਼ਾਰਾਂ ਸਾਲ ਪਹਿਲਾਂ ਕੁਰਾਨ ਲਿਖੀ ਗਈ, ਉਹਨਾਂ ਨੇ ਆਪਣੇ ਕੁਰਾਨ ਦੀ ਇੱਕ ਆਇਤ ਨੂੰ ਵੀ ਤਬਦੀਲ ਕਰਨ ਦੀ ਕਿਸੇ ਨੂੰ ਜਿਹਮਤ ਨਹੀਂ ਦਿੱਤੀ, ਜਿਵੇਂ ਹੈ ਇਹਨੇ ਮੈਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਹੈ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜੋ ਗੁਰਦੇਵ ਨੇ ਲਿਖ ਦਿੱਤਾ ਪੰਜਵੇਂ ਪਾਤਸ਼ਾਹ ਨੇ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਗੁਰੂ ਕਾਸ਼ੀ, ਇਨ ਬਿਨ ਉਸੇ ਤਰ੍ਹਾਂ ਹੀ ਰਹੇਗਾ, ਕਿਸੇ ਨੂੰ ਵੀ ਬਦਲਣ ਦਾ ਹੱਕ ਨਹੀਂ ਹੈ, ਸਮੁੱਚੇ ਪੰਥ ਨੂੰ ਵੀ ਨਹੀਂ ਹੈ। ਜੇ ਸਾਰਾ ਪੰਥ ਇਕੱਠਾ ਹੋ ਕੇ ਵੀ ਕਹੇ ਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਕੋਈ ਪੰਗਤੀ ਇਸ ਪਾਸੇ ਜਾਂ ਮੰਗਲ ਇੱਧਰ ਉੱਧਰ ਕਰ ਦਈਏ ਤੇ ਪੂਰੇ ਪੰਥ ਨੂੰ ਵੀ ਹੱਕ ਨਹੀਂ, ਇਹ ਹੱਕ ਕੇਵਲ ਗੁਰੂ ਦਾ, ਕਿਉਂਕਿ ਗੁਰੂ ਸਾਹਿਬ ਪੂਰਨ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਨੇ, ਔਰ ਪੂਰਨ ਗੁਰੂ ਵਿੱਚ ਗੁਰੂ ਕੇ ਸਿੱਖ ਦਾ ਕੋਈ ਫਰਜ਼ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਕਮੀ ਕੱਢੇ। ਸੁਚੇਤ ਹੋਣ ਦੀ ਲੋੜ ਹੈ। ਪਾਤਸ਼ਾਹ ਸ਼ਬਦ ਉਚਾਰਦੇ ਨੇ ਰਣ ਝੁੰਝਲੜਾ ਗਾਓ ਸਖੀ ਹਰ ਏਕ ਧਿਆਵੋ। ਰਣ ਕਹਿੰਦੇ ਜੰਗ ਦੇ ਮੈਦਾਨ ਨੂੰ, ਜੰਗ ਦੇ ਮੈਦਾਨ ਵਿੱਚ ਜਿਹੜਾ ਰਸਦਾਇਕ ਸ਼ਬਦ ਜਿੱਤ ਦਾ ਗੀਤ ਗਾਇਆ ਜਾਂਦਾ ਉਹਨੂੰ ਕਹਿੰਦੇ ਨੇ ਰਣ ਝੁੰਝਲੜਾ। ਜਿਹੜਾ ਜੰਗ ਦੇ ਮੈਦਾਨ ਚ ਜਿੱਤ ਦਾ ਗੀਤ ਗਾਇਆ ਜਾਵੇ, ਕਹਿੰਦੇ ਹੇ ਸਖੀ तू रण के मैदान दे विच जित गई है, मोह रूपी राजे नू बवेक रूपी राजे दे नाल मार दिता है और इस करके तू इस रसदायक जित दे गीता नू गायन कर और एक हरी अकाल पुरख परमेश्वर नू
ध्यान मसीर सखी मन चुंदेरा फल पावे हो।
ए भाई सतगुरां दी सेवा कर तू ए सखी मन चंदेड़ा फल पावो। जदों सतगुरां दी सेवा करेंगी तां तैनू मन चंदे फलां दी प्राप्ति होवेगी। करतारपुर साहब जो पावन बीड महाराज जी ने सब तो पहली बेरी प्रकाश की दरबार साहिब उस पावन बीड विच इत्थे तां शब्द है। बाद में जो छापे दियां बीड़ां हन दमदमा साहब बाबा दीप सिंह साहब वाली बीड़ है उहदे विच इसे प्रकार नाल लिखिया है। इत्थे इस शब्द की समाप्ति की है पंजवें गुरदेव ने, गुरु साहब कृपा करन ये पावन पवित्र बाणी के विचार साडे हिरदयां विच बसे। कोटान कोट शुकर सोढ़ी सुल्तान सतगुरु धन गुरु रामदास साहब सच्चे पातशाह, धन श्री गुरु ग्रंथ साहब सच्चे पातशाह जी महाराज जी का आप सारिया संगतां का धन्यवाद, उचेचे तौर पर धन्यवाद सिंह साहब ज्ञानी जगतार सिंह जी हैड ग्रंथी श्री दरबार साहब भाई साहब होना दा सारे संघां दा धन्यवाद। आओ समाप्ति करिए जी।
राम झुंझे नड़ा गाओ।